ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ।
ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਰਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਸਾਵੇ। ਸਾਫ ਪੁਛਾਣੀ ਜਾਵੇ,
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ। ਅੰਦਰ ਖੁਸ਼ੀ ਮਨਾਵਣ ਤੇਰੀ, ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸਤਿਗਾਵਣ ਤੇਰੀ,
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਚਮਕਾਵੇ। ਬਰਕਤ ਆਪ ਘਨੇਰੀ,
ਰੱਬ ਸਾਡਾ ਸਾਡੇ ਉੱਤੇ ਆਪ
برکت دیوے چہرا اپنا ساڈے تے چمکا دے رب سادا دھرتی دیکھنا رے برکت دیوے گا رب سادا دھرتی دیکھنا رے تم بن گے سب لوگ خدا کو منن گے در سارے ساگے ہوتے اپنا
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی تے دوجیاں بہت ساریاں زباناں وچ نشر کردا اے صحت متوازن خوراک تعلیم خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو سامعین بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں ہمارا واٹس ایپ نمبر ہے 00923101767962 نمبر ایک بار پھر نوٹ کر لیں 00923101767962 ایڈوینٹسٹ ورلڈ ریڈیو والو پروگرام امید دی کرن نشر کیتا جا رہا ہے ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے تے آؤ اپنے دلاں نوں تیار کریے تے خدا دے کلام نوں سنیے
یسوع مسیح دے نام وچ سارے ساتھیوں نوں سلام ساتھیو ہن ویلا اے کہ اسی خداوند دے کلام نوں سنیے آؤ اپنے ایمان دی مضبوطی تے ایمان دی ترقی دے لئی خداوند دے کلام نوں سننے آ ساتھیو اج اسی خداوند دے کلام چوں اس گل نوں سکھاں گے کہ خدا نے انسان نوں حکم دتا ہے کہ او سبت دے دن نوں پاک منے ساتھیو اسی بائبل مقدس وچ اس گل نوں پڑھن والے بننے ہاں کہ خداوند خدا اس گل تے زور دیندا ہے کہ انسان سبت دے دن نوں پاک منے اسی ویکھنے کہ بائبل مقدس وچ بار بار اس گل نوں دہرایا گیا ہے کہ خداوند انسان نوں آ حکم دیندا ہے کہ او سبت دے دن نوں پاک منے ساتھیو اگر اسی بائبل مقدس دے پرانے عہد نامے وچ خروج دی کتاب دے 20 باب دی 8 آیت پڑھیے تے ایتھے اے گل بیان کیتی گئی ہے کہ یاد کر کے تو سبت دن پاک منی اور پھر اسی خروج دی کتاب دے 31 باب دی 13ویں آیت وچ اے گل پڑھنے ہاں کہ خداوند فرماندا ہے کہ تسی میرے سبتاں نوں ضرور مننا تے اسی پھر عبار دی کتاب دے 19ویں باب دی 30 آیت وچ اے کلام پانے ہاں کہ تسی میرے سبتاں نوں مننا اور پھر اسی عبار دی کتاب دے 26 باب دی 2 آیت وچ خدا دا آ کلام پانے ہاں کہ تسی میرے سبتاں نوں مننا تے استثنا دی کتاب دے 5 باب دی 12ویں آیت وچ لکھیا ہے کہ سبت دے دن نوں یاد کر کے پاک مننا سو ساتھیو اسی ویکھنے کہ بائبل مقدس وچ بار بار اس گل نوں دہرایا گیا ہے خداوند انسان نوں اس گل دا حکم دیندا ہے کہ او یاد کر کے سبت دے دن نوں پاک منن اسی ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਾਨੇ ਆ ਕਿ ਅਸਾਂ ਸਬਤ ਦੇ ਦਿਨ ਨੂੰ ਪਾਕ ਕਿਉਂ ਮੰਨਣਾ ਹੈ ਸਾਥੀਓ ਅਸਾਂ ਇਸ ਲਈ ਸਬਤ ਦੇ ਦਿਨ ਨੂੰ ਪਾਕ ਮੰਨਣਾ ਹੈ ਕਿਉਂਕਿ 7ਵਾਂ ਦਿਨ ਖੁਦਾਵੰਦ ਸਾਡੇ ਖੁਦਾ ਦਾ ਸਬਤ ਹੈ ਅਗਰ ਅਸੀਂ ਖਰੂਸ਼ ਦੀ ਕਿਤਾਬ ਇਹਦੇ 20 ਬਾਬ ਦੀ 10ਵੀਂ ਆਇਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਸੱਤਵਾਂ ਦਿਨ ਖੁਦਾਵੰਦ ਖੁਦਾ ਦਾ ਸਬਤ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜਾ ਸੱਤਵਾਂ ਦਿਨ ਨੇ ਉਹ ਸਬਤ ਦਾ ਦਿਨ ਨੇ ਤੇ ਸਬਤ ਦਾ ਦਿਨ ਹੀ ਖੁਦਾ ਦਾ ਦਿਨ ਨੇ। ਸਾਥੀਓ, ਅਸੀਂ ਪੈਦਾਇਸ਼ ਦੀ ਕਿਤਾਬ ਦੇ ਦੋ ਬਾਬ ਦੀ ਪਹਿਲੀ ਐਤ ਤੋਂ ਲੈ ਕੇ ਤੀਜੀ ਐਤ ਤੱਕ ਗੱਲ ਪਾਉਂਦੇ ਹਾਂ ਕਿ ਸੱਤਵੇਂ ਦਿਨ ਖੁਦਾ ਨੇ ਆਪਣਾ ਕੰਮ ਖਤਮ ਕੀਤਾ ਔਰ ਫਿਰ ਆਹ ਵੀ ਗੱਲ ਬਿਆਨ ਕੀਤੀ ਗਈ ਹੈ ਕਿ ਸੱਤਵੇਂ ਦਿਨ ਖੁਦਾ ਨੇ ਆਰਾਮ ਕੀਤਾ, ਸੱਤਵੇਂ ਦਿਨ ਨੂੰ ਖੁਦਾ ਨੇ ਬਰਕਤ ਦਿੱਤੀ, ਸੱਤਵੇਂ ਦਿਨ ਨੂੰ ਖੁਦਾ ਨੇ ਮੁਕੱਦਸ ਠਹਿਰਾਇਆ ਤੇ ਖਰੂਸ਼ ਦੀ ਕਿਤਾਬ ਦੇ 20 ਬਾਬ ਦੀ 8 ਐਤ ਵਿੱਚ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਸੱਤਵਾਂ ਦਿਨ ਖੁਦ ਖੁਦਾ ਸਾਨੂੰ ਯਾਦ ਰੱਖਣ ਦੇ ਲਈ ਕਹਿੰਦਾ ਹੈ। ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਸੱਤਵਾਂ ਦਿਨ ਖੁਦਾ ਦਾ ਸਬਤ ਹੈ, ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਬਖਸ਼ੀ ਹੈ, ਇਹਨੂੰ ਮੁਕੱਦਸ ਠਹਿਰਾਇਆ ਹੈ ਤੇ ਖੁਦਾ ਨੇ ਇਨਸਾਨ ਨੂੰ ਇਸ ਗੱਲ ਦਾ ਹੁਕਮ ਦਿੱਤਾ ਹੈ ਕਿ ਉਹ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਨੇ ਸਬਤ ਦੇ ਦਿਨ ਨੂੰ ਖਾਸ ਬਰਕਤ ਬਖਸ਼ੀ ਹੈ ਤੇ ਜਿਹੜੀ ਚੀਜ਼ ਨੂੰ ਖੁਦਾਵੰਦ ਬਰਕਤ ਬਖਸ਼ਦਾ ਹੈ ਉਹ ਯਕੀਨਨ ਹਰ ਇੱਕ ਦੇ ਲਈ ਬਾਇਸ ਬਰਕਤ ਹੁੰਦੀ ਹੈ। ਸੋ ਸਬਤ ਦਾ ਦਿਨ ਬਰਕਤ ਦਾ ਦਿਨ ਨੇ। ਜਦੋਂ ਅਸੀਂ ਇਹਨੂੰ ਪਾਕ ਮੰਨਦੇ ਹਾਂ ਉਸ ਵੇਲੇ ਅਸੀਂ ਖੁਦਾ ਕੋਲੋਂ ਬਰਕਤ ਪਾਉਂਦੇ ਹਾਂ, ਖੁਦਾਵੰਦ ਸਾਨੂੰ ਸਾਡੇ ਖਾਨਦਾਨ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਸੱਤਵੇਂ ਦਿਨ ਨੂੰ ਮੁਕੱਦਸ ਠਹਿਰਾਇਆ ਹੈ। ਮੁਕੱਦਸ ਠਹਿਰਾਉਣ ਤੋਂ ਮੁਰਾਦ ਹੈ ਕਿ ਦੂਜੀਆਂ ਸ਼ੈਵਾਂ ਤੋਂ ਅਲੱਗ ਕਰਨਾ ਜਾਂ ਪਾਕ ਕਰਨਾ। ਸਾਥੀਓ, ਕਿਉਂ ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਹੈ ਤੇ ਇਹਨੂੰ ਮੁਕੱਦਸ ਠਹਿਰਾਇਆ ਹੈ? ਸਾਥੀਓ, ਖੁਦਾ ਨੇ ਇਸ ਲਈ ਇਸ ਦਿਨ ਨੂੰ ਬਰਕਤ ਦਿੱਤੀ ਹੈ ਤੇ ਇਹਨੂੰ ਮੁਕੱਦਸ ਠਹਿਰਾਇਆ ਹੈ ਕਿਉਂਕਿ ਆਹ ਦਿਨ ਖੁਦਾ ਦਾ ਦਿਨ ਹੈ। ਖੁਦਾ ਨੇ ਸਬਤ ਦੇ ਦਿਨ ਨੂੰ ਬੜੀ ਅਹਿਮੀਅਤ ਦਿੱਤੀ ਹੈ ਤਾਂ ਕਿ ਇਨਸਾਨ ਉਹਨੂੰ ਪਾਕ ਮੰਨੇ। ਸਬਤ ਨੂੰ ਖੁਦਾ ਨੇ ਬਰਕਤ ਦੇਣ ਤੇ ਮੁਕੱਦਸ ਕਰਨ ਦੀ ਬਦੌਲਤ ਹਮੇਸ਼ਾ ਦੇ ਲਈ ਪਾਕ ਤੇ ਮੁਕੱਦਸ ਠਹਿਰਾਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸਬਤ ਹੀ ਖੁਦਾ ਦਾ ਦਿਨ ਹੈ। ਸਾਥੀਓ, ਖੁਦਾ ਨੇ ਇਨਸਾਨ ਨੂੰ ਸੱਤਵੇਂ ਦਿਨ ਤਮਾਮ ਦੁਨਿਆਵੀ ਕੰਮਾਂ ਤੋਂ ਆਰਾਮ ਕਰਨ ਦੇ ਲਈ ਆਖਿਆ ਹੈ। ਇਸ ਲਈ ਜਦੋਂ ਵੀ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਸੱਤਵੇਂ ਦਿਨ ਆਰਾਮ ਕੀਤਾ, ਉਸ ਵੇਲੇ ਅਸੀਂ ਆ ਨਾ ਸੋਚੀਏ ਕਿ ਖੁਦਾ ਥੱਕ ਗਿਆ ਸੀ। ਸਾਥੀਓ, ਖੁਦਾ ਇਨਸਾਨ ਨਹੀਂ ਕਿ ਥੱਕ ਜਾਏ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਆਪਣੇ ਤਖਲੀਕੀ ਕੰਮਾਂ ਤੋਂ ਫਾਰਿਗ ਹੋਇਆ ਤੇ ਇਸ ਦਿਨ ਉਹਨੇ ਆਪਣੀ ਬਣਾਈ ਹੋਈ ਸ਼ੈਵਾਂ ਤੋਂ ਆਪਣਾ ਜਲਾਲ ਜ਼ਾਹਿਰ ਕੀਤਾ। ਸੋ ਸਾਥੀਓ, ਸਬਤ ਇਨਸਾਨ ਦਾ ਬਣਾਇਆ ਹੋਇਆ ਨਹੀਂ ਹੈ, ਬਲਕਿ ਖੁਦਾ ਦਾ ਬਣਾਇਆ ਹੋਇਆ ਹੈ। ਸਬਤ ਇਨਸਾਨ ਦੀ ਤਖਲੀਕ ਦੇ ਵੇਲੇ ਬਣਾਇਆ ਗਿਆ, ਇਸ ਲਈ ਆ ਦਿਨ ਉਸ ਵਕਤ ਤੱਕ ਕਾਇਮ ਰਹੇਗਾ ਜਦੋਂ ਤੱਕ ਇਨਸਾਨੀਅਤ ਜ਼ਿੰਦਾ ਹੈ। ਜਿਸ ਤਰ੍ਹਾਂ ਖੁਦਾ ਲਾ ਤਬਦੀਲ ਹੈ, ਉਸੇ ਤਰ੍ਹਾਂ ਸਬਤ ਦਾ ਦਿਨ ਵੀ ਲਾ ਤਬਦੀਲ ਹੈ। ਜਿਹੜੇ ਲੋਕ ਇਸ ਦੁਨੀਆਂ ਵਿੱਚ ਸਬਤ ਦਿਨ ਨੂੰ ਪਾਕ ਮੰਨਦੇ ਨੇ, ਆਪਣੀਆਂ ਜ਼ਿੰਦਗੀਆਂ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਜਿਹੜੇ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਦੇ ਨੇ, ਖੁਦਾ ਤੇ ਈਮਾਨ ਤੇ ਭਰੋਸਾ ਰੱਖਦੇ ਨੇ, ਯਕੀਨਨ ਉਹ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਵੀ ਸਬਤ ਦਿਨ ਨੂੰ ਪਾਕ ਮੰਨਣਗੇ। ਸੋ ਸਾਥੀਓ, ਅਸੀਂ ਹਮੇਸ਼ਾ ਖੁਦਾ ਦੇ ਇਸ ਹੁਕਮ ਨੂੰ ਆਪਣੇ ਸਾਹਮਣੇ ਰੱਖੀਏ ਤੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਵੰਦ ਬਾਰ ਬਾਰ ਇਸ ਗੱਲ ਨੂੰ ਦੁਹਰਾਉਂਦਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਭੁੱਲ ਨਾ ਜਾਈਏ। ਇਸ ਲਈ ਉਹ ਫਰਮਾਉਂਦਾ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਦਾ ਕਲਾਮ ਸਾਨੂੰ ਇਸ ਲਈ ਇਸ ਗੱਲ ਦਾ ਹੁਕਮ ਦਿੰਦਾ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ, ਕਿਉਂਕਿ ਸਬਤ ਦਾ ਦਿਨ ਸਾਨੂੰ ਆਹ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਿਫਾਕਤ ਰੱਖ ਸਕੀਏ, ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰ ਸਕੀਏ। ਸਾਥੀਓ, ਸਬਤ ਨੂੰ ਪਾਕ ਮੰਨਣ ਨਾਲ ਅਸੀਂ ਖੁਦਾ ਦੇ ਨਾਲ ਆਪਣਾ ਤਾਲੁਕ ਜੋੜੇ ਰੱਖਦੇ ਹਾਂ, ਅਸੀਂ ਉਹਦੀ ਬਣਾਈ ਹੋਈ ਸ਼ੈਵਾਂ ਤੇ ਗੁਰਖੋਸ ਕਰਦੇ ਹੋਏ ਹਾਂ, ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਖੁਦਾ ਮੁਹੱਬਤ ਦਾ ਖੁਦਾ ਹੈ ਤੇ ਉਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਵਕਤ ਗੁਜ਼ਾਰ ਸਕੀਏ, ਆਪਣੇ ਮਾਂ ਬਾਪ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਬੱਚਿਆਂ ਦੇ ਨਾਲ ਵਕਤ ਗੁਜ਼ਾਰਦੇ ਹੋਏ ਹਾਂ ਖੁਦਾ ਦੀ ਬਰਕਤਾਂ ਦਾ ਤੇ ਉਹਦੀ ਨਿਹਮਤਾਂ ਦਾ ਸ਼ੁਕਰ ਅਦਾ ਕਰ ਸਕਦੇ ਹਾਂ। ਸਾਥੀਓ, ਜਦੋਂ ਅਸੀਂ ਆਪਣੇ ਖਾਨਦਾਨ ਦੇ ਨਾਲ ਮਿਲ ਕੇ ਆਪਣੀ ਰੂਹਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ, ਤਰੱਕੀ ਦੇ ਲਈ ਸੋਚ ਵਿਚਾਰ ਕਰਦੇ ਹਾਂ, ਜਦੋਂ ਅਸੀਂ ਸਬਤ ਦੀ ਬਰਕਤ ਨੂੰ ਹਾਸਲ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਹਕੀਕੀ ਖੁਸ਼ੀ ਤੇ ਇਤਮਾਨ ਪਾਉਂਦੇ ਹਾਂ। ਔਰ ਫਿਰ ਸਾਥੀਓ, ਦੇ ਨਾਲ ਅਸੀਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਸਬਤ ਦਾ ਦਿਨ ਸਾਨੂੰ ਆ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਬਿਮਾਰ ਲੋਕਾਂ ਦੀ ਇਬਾਦਤ ਕਰ ਸਕੀਏ, ਉਹਨਾਂ ਨੂੰ ਖੁਦਾ ਦੀ ਮੁਹੱਬਤ ਦਾ ਪੈਗਾਮ ਦੇ ਸਕੀਏ। ਸਬਤ ਦਾ ਦਿਨ ਸਾਨੂੰ ਆ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਇਸ ਦਿਨ ਖੁਦਾ ਦੀ ਨਿਜਾਤ ਦਾ, ਉਹਦੀ ਮੁਹੱਬਤ ਦਾ ਪ੍ਰਚਾਰ ਕਰ ਸਕੀਏ, ਉਹਨਾਂ ਲੋਕਾਂ ਤੱਕ ਰਸਾਈ ਕਰ ਸਕੀਏ, ਉਹਨਾਂ ਲੋਕਾਂ ਤੱਕ ਪਹੁੰਚ ਸਕੀਏ ਜਿਹੜੇ ਕਿ ਖੁਦਾ ਤੋਂ ਦੂਰ ਨੇ। ਸਾਥੀਓ, ਅਗਰ ਅਸੀਂ ਵਾਕਈ ਦਿਲ ਤੋਂ ਖੁਦਾ ਨਾਲ ਮੁਹੱਬਤ ਕਰਨੇ ਹਾਂ ਅਤੇ ਉਹਦੀ ਖਿਦਮਤ ਕਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਮਦ ਖੁਦਾ ਦਾ ਆ ਹੁਕਮ ਹੈ। ਸਾਥੀਓ, ਸਬਤ ਸਾਡੇ ਅਤੇ ਖੁਦਾ ਦੇ ਦਰਮਿਆਨ ਇਸ ਗੱਲ ਦਾ ਨਿਸ਼ਾਨ ਹੈ ਕਿ ਖੁਦਾਮਦ ਸਾਡਾ ਖਾਲਿਕ ਹੈ ਅਤੇ ਅਸੀਂ ਉਹਦੀ ਮਖਲੂਕ ਹਾਂ, ਅਤੇ ਉਹੀ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਹਿਜ਼ਕੀਏਲ ਦੀ ਕਿਤਾਬ ਦੇ 20 ਬਾਬ ਦੀ 20 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ। ਖੁਦਾਮਦ ਫਰਮਾਉਂਦਾ ਹੈ ਕਿ ਮੇਰੇ ਸਬਤਾਂ ਨੂੰ ਮੁਕੱਦਸ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਤੁਸੀਂ ਜਾਣੋ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾਵੰਦ ਖੁਦਾ ਖੁਦ ਆਪਣੇ ਲੋਕਾਂ ਦੇ ਨਾਲ ਹਮ ਕਲਾਮ ਹੈ, ਆਪਣੇ ਲੋਕਾਂ ਦੇ ਨਾਲ ਮੁਖਾਤਿਬ ਹੈ, ਅਤੇ ਉਹ ਫਰਮਾਉਂਦਾ ਹੈ ਕਿ ਤੁਸੀਂ ਮੇਰੇ ਸਬਤ ਨੂੰ ਪਾਕ ਮੰਨੋ ਅਤੇ ਇਸ ਗੱਲ ਨੂੰ ਜਾਣੋ ਕਿ ਮੈਂ ਹੀ ਖੁਦਾਵੰਦ ਤੁਹਾਡਾ ਖੁਦਾ ਵਾਂ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 345 ਵਿੱਚ ਅਗਲ ਲਿਖਦੀ ਏ ਕਿ ਸਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਕੀਤਾ ਨਹੀਂ ਗਿਆ, ਬਲਕਿ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਖਾਲਿਕ ਨੇ ਸਬਤ ਨੂੰ ਯਾਦਗਾਰ ਦੇ ਤੌਰ ਨਾਲ ਕਾਇਮ ਕੀਤਾ ਹੈ। ਸਬਤ ਖੁਦਾ ਨੂੰ ਆਸਮਾਨ ਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਆ ਹਕੀਕੀ ਖੁਦਾ ਤੇ ਝੂਠੇ ਮਾਬੂਦਾਂ ਵਿੱਚ ਇਮਤਿਆਜ਼ ਜ਼ਾਹਿਰ ਕਰਦਾ ਹੈ। ਉਹ ਸਾਰੇ ਜਿਹੜੇ ਸੱਤਵੇਂ ਦਿਨ ਨੂੰ ਮੰਨਦੇ ਨੇ, ਇਸ ਅਮਲ ਤੋਂ ਆ ਜ਼ਾਹਿਰ ਕਰਦੇ ਨੇ ਕਿ ਉਹ ਖੁਦਾ ਦੇ ਪ੍ਰਸਤਾਰ ਨੇ। ਸੋ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਉਸ ਵੇਲੇ ਤੱਕ ਖਾਸ ਨਿਸ਼ਾਨ ਰਹੇਗਾ ਜਦੋਂ ਤੱਕ ਕਿ ਕੋਈ ਇਨਸਾਨ ਖੁਦਾ ਦੀ ਇਬਾਦਤ ਦੇ ਲਈ ਜ਼ਮੀਨ ਤੇ ਮੌਜੂਦ ਹੈ। 10 ਅਹਿਕਾਮ ਵਿੱਚ ਸਿਰਫ ਚੌਥਾ ਹੁਕਮ ਹੀ ਇੰਜ ਦਾ ਹੁਕਮ ਹੈ ਜਿਹਦੇ ਵਿੱਚ ਸ਼ਰੀਅਤ ਦੇਣ ਵਾਲੇ ਦਾ ਨਾਮ ਤੇ ਲਕਬ ਦੋਨੋਂ ਮੌਜੂਦ ਨੇ। ਸਿਰਫ ਆਹੀ ਹੁਕਮ ਹੈ ਜਿਹੜਾ ਸਾਬਿਤ ਕਰਦਾ ਹੈ ਕਿ ਕਿਹਦੇ ਇਖਤਿਆਰ ਦੇ ਨਾਲ ਸ਼ਰੀਅਤ ਦਿੱਤੀ ਗਈ ਹੈ। ਸੋ ਇਹਦੇ ਵਿੱਚ ਖੁਦਾ ਦੀ ਮੋਹਰ ਪਾਈ ਜਾਂਦੀ ਹੈ ਜਿਹੜੀ ਕਿ ਖੁਦਾ ਦੀ ਸ਼ਰੀਅਤ ਤੇ ਲਗਾਈ ਗਈ ਹੈ ਤੇ ਜਿਹਦੇ ਵਿੱਚ ਉਹਦੀ ਤਸਦੀਕ ਤੇ ਦਹਿਮੀ ਹੋਣ ਦਾ ਸਬੂਤ ਪਾਇਆ ਜਾਂਦਾ ਹੈ। ਖੁਦਾ ਨੇ ਇਨਸਾਨ ਨੂੰ ਮਿਹਨਤ ਕਰਨ ਦੇ ਲਈ 6 ਦਿਨ ਦਿੱਤੇ ਨੇ ਤੇ ਉਹ ਮੁਤਾਲਬਾ ਕਰਦਾ ਹੈ ਕਿ ਇਨਸਾਨ ਆਪਣੇ ਸਾਰੇ ਕੰਮਕਾਜ 6 ਦਿਨਾਂ ਵਿੱਚ ਹੀ ਖਤਮ ਕਰੇ। ਸਬਤ ਦੇ ਦਿਨ ਰਹਿਮ ਦੇ ਕੰਮਾਂ ਦੀ ਇਜਾਜ਼ਤ ਦਿੱਤੀ ਗਈ ਹੈ। ਬਿਮਾਰਾਂ ਦੀ ਤੇ ਮੁਸੀਬਤ ਜ਼ਦਾਂ ਦੀ ਹਰ ਵੇਲੇ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ ਤੇ ਗੈਰ ਜ਼ਰੂਰੀ ਮਿਹਨਤ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਨਿਸ਼ਾਨ ਹੈ, ਇੱਕ ਸਬੂਤ ਹੈ, ਤੇ ਖੁਦਾਵੰਦ ਚਾਹੁੰਦਾ ਹੈ ਕਿ ਇਨਸਾਨ ਸਬਤ ਦਿਨ ਨੂੰ ਪਾਕ ਮੰਨੇ। ਸਾਥੀਓ, ਅਗਰ ਮੈਂ ਤੇ ਤੁਸੀਂ ਸਬਤ ਦਿਨ ਨੂੰ ਪਾਕ ਮੰਨਾਂਗੇ, ਖੁਦਾ ਦੇ ਹੁਕਮ ਨੂੰ ਪੂਰਾ ਕਰਾਂਗੇ, ਤੇ ਫਿਰ ਯਾਦ ਰੱਖੋ ਕਿ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਬਰਕਤ ਦੇਗਾ। ਖੁਦਾਵੰਦ ਉਹਨਾਂ ਲੋਕਾਂ ਦੇ ਨਾਲ ਆ ਵਾਅਦਾ ਕਰਦਾ ਹੈ ਜਿਹੜੇ ਸਬਤ ਦਿਨ ਨੂੰ ਪਾਕ ਮੰਨਦੇ ਨੇ। ਖੁਦਾਵੰਦ ਫਰਮਾਉਂਦਾ ਹੈ ਕਿ ਅਗਰ ਤੂੰ ਸਬਤ ਦੇ ਦਿਨ ਆਪਣੇ ਪੈਰਾਂ ਨੂੰ ਰੁਖੇ ਰੱਖੇਗਾ, ਮੇਰੇ ਮੁਕੱਦਸ ਦਿਨ ਵਿੱਚ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਸਬਤ ਨੂੰ ਰਾਹਤ ਤੇ ਖੁਦਾਵੰਦ ਦਾ ਮੁਕੱਦਸ ਤੇ ਇਹਨੂੰ ਮੌਜ਼ਮ ਕਹੇਗਾ, ਤੇਰੀ ਤਾਜ਼ੀਮ ਕਰੇਗਾ, ਆਪਣਾ ਕਾਰੋਬਾਰ ਨਹੀਂ ਕਰੇਗਾ ਤੇ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਫਿਰ ਤੂੰ ਖੁਦਾਵੰਦ ਵਿੱਚ ਮਸਰੂਰ ਹੋਏਗਾ ਤੇ ਮੈਂ ਤੈਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ ਤੇ ਮੈਂ ਤੇਰੇ ਬਾਪ ਯਾਕੂਬ ਦੀ ਮਿਰਾਸ਼ ਤੋਂ ਤੈਨੂੰ ਖਵਾਵਾਂਗਾ, ਕਿਉਂਕਿ ਖੁਦਾਵੰਦ ਦੇ ਹੀ ਮੂੰਹ ਤੋਂ ਆ ਇਰਸ਼ਾਦ ਹੋਇਆ ਹੈ। ਸਾਥੀਓ, ਅਸੀਂ ਖੁਦਾਵੰਦ ਦਾ ਆ ਕਲਾਮ ਯਸਾਇਆ ਨਬੀ ਦੀ ਕਿਤਾਬ ਦੇ 58 ਬਾਬ ਦੀ 13ਵੀਂ ਤੇ 14ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਅਸੀਂ ਵੇਖਦੇ ਕਿ ਜਿਹੜੇ ਲੋਕ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਨੇ, ਜਿਹੜੇ ਲੋਕ ਖੁਦਾ ਦੇ ਹੁਕਮ ਦੇ ਮੁਤਾਬਿਕ ਸਬਤ ਦਿਨ ਨੂੰ ਪਾਕ ਮੰਨਦੇ ਨੇ, ਖੁਦਾਵੰਦ ਦਾ ਉਹਨਾਂ ਦੇ ਨਾਲ ਆਵਾਦਾ ਹੈ ਕਿ ਮੈਂ ਤੁਹਾਨੂੰ ਬਰਕਤ ਦੇਵਾਂਗਾ, ਤੁਹਾਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ। ਸੋ ਸਾਥੀਓ, ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਕੀਕੀ ਤੇ ਸੱਚਾ ਸਬਤ ਹਫ਼ਤੇ ਦਾ ਦਿਨ ਹੈ ਤੇ ਕੋਈ ਹੋਰ ਦਿਨ ਨਹੀਂ ਹੈ। ਸੋ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ। ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਦੀ ਉਮਤ ਦੇ ਲਈ ਸਬਤ ਦਾ ਆਰਾਮ ਬਾਕੀ ਹੈ। ਸੋ ਸਾਥੀਓ, ਹੁਣ ਸਭ ਕੁਝ ਸੁਣਾਇਆ ਗਿਆ ਹੈ, ਹਾਸਲੇ ਕਲਾਮ ਆਏ, ਕਿ ਅਸੀਂ ਖੁਦਾ ਕੋਲੋਂ ਡਰੀਏ ਤੇ ਉਹਦੇ ਹੁਕਮਾਂ ਨੂੰ ਮੰਨੀਏ, ਕਿਉਂਕਿ ਇਨਸਾਨ ਦਾ ਫਰਜ਼ੇ ਕੋਲ ਹੀ ਆਈਏ। ਆਓ ਅਸੀਂ ਯਾਦ ਕਰਕੇ ਸੱਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਅਗਰ ਅਸੀਂ ਸੱਬਤ ਦੇ ਦਿਨ ਨੂੰ ਪਾਕ ਮੰਨਾਂਗੇ ਉਸ ਵੇਲੇ ਅਸੀਂ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਰਕਤ ਪਾਵਾਂਗੇ, ਉਹਦੇ ਵਿੱਚ ਮਸਰੂਰ ਹੋਵਾਂਗੇ ਤੇ ਖੁਦਾਵੰਦ ਸਾਨੂੰ ਸਰਫਰਾਜ਼ੀ ਤੇ ਕਬਾਲਮੰਦੀ ਬਖਸ਼ੇਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆਹ ਅਪੀਲ ਕਰਨਾ ਕਿ ਤੁਸੀਂ ਬਾਈਬਲ ਮੁਕੱਦਸ ਦੇ ਮੁਤਾਬਿਕ ਖੁਦਾ ਦੇ ਹੁਕਮ ਨੂੰ ਮੰਨੋ। ਖੁਦਾ ਦਾ ਸਾਡੇ ਸਾਰਿਆਂ ਦੇ ਲਈ ਆਹ ਹੁਕਮ ਹੈ ਕਿ ਤੂੰ ਯਾਦ ਕਰਕੇ ਸੱਬਤ ਦਿਨ ਨੂੰ ਪਾਕ ਮੰਨੇ। ਅਗਰ ਅਸੀਂ ਖੁਦਾ ਦੇ ਦਿਨ ਨੂੰ, ਜਿਹੜਾ ਕਿ ਸੱਬਤ ਦਾ ਦਿਨ ਹੈ, ਇਹਨੂੰ ਪਾਕ ਮੰਨਾਂਗੇ ਤਾਂ ਫਿਰ ਯਕੀਨਨ ਖੁਦਾ ਸਾਨੂੰ ਬਰਕਤ ਦੇਗਾ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਮ ਸਾਨੂੰ ਸੱਬਤ ਦਿਨ ਨੂੰ ਪਾਕ ਮੰਨਣ ਦੀ ਤੌਫੀਕ ਦੇਵੇ ਤਾਂ ਕਿ ਅਸੀਂ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਤੈਨੂੰ ਹੀ ਤਸਲੀਮ ਕਰਨੇ ਆ, ਤੂੰ ਹੀ ਸਾਡਾ ਜ਼ਿੰਦਾ ਖੁਦਾ ਹੈ। ਐ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਤੇਰੇ ਹੁਕਮ ਦੇ ਮੁਤਾਬਿਕ ਯਾਦ ਕਰਕੇ ਸੱਬਤ ਦਿਨ ਨੂੰ ਪਾਕ ਮੰਨੀਏ, ਤਾਂ ਕਿ ਅਸੀਂ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ, ਤੇਰੇ ਕੋਲੋਂ ਅਲਾਹੀ ਬਰਕਤਾਂ ਪਾ ਸਕੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਅਸੀਂ ਆਪਣੇ ਆਪ ਨੂੰ, ਆਪਣੇ ਖਾਨਦਾਨਾਂ ਨੂੰ ਤੇਰੇ ਸਪੁਰਦ ਕਰਨੇ ਆ। ਸਾਨੂੰ ਤੂੰ ਆਪਣੇ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾ ਫਰਮਾ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ। ਐ ਖੁਦਾਵੰਦ, ਆ ਲੋਕ ਤੇਰੇ ਤੇ ਈਮਾਨ ਤੇ ਭਰੋਸਾ ਰੱਖਦੇ ਨੇ, ਇਸ ਲਈ ਤੂੰ ਇਹਨਾਂ ਨੂੰ ਬਰਕਤ ਦੇ ਤੇ ਜਿਹੜਾ ਕੋਈ ਵੀ ਇਹਨਾਂ 'ਚ ਬਿਮਾਰ ਹੈ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੂੰ ਸ਼ਾਫੀ ਹੈ ਤੇ ਤੂੰ ਹੀ ਬਿਮਾਰ ਲੋਕਾਂ ਨੂੰ ਸ਼ਿਫਾ ਬਖਸ਼ਣਾ ਹੈ। ਤੂੰ ਸਾਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬਰਕਤ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀ ਦੇ ਨਾਂ ਵਿੱਚ। ਆਮੀਨ।
ਇੱਕ ਨਾਮ ਤੇਰਾ ਏ ਸੋਹਣੇ ਰੱਬਾ,
ਇੱਕ ਨਾਮ ਤੇਰਾ ਏ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਨਾਮ ਤੇਰਾ ਏ ਸੋਹਣੇ ਰੱਬਾ,
ਇੱਕ ਨਾਮ ਤੇਰਾ ਸੋਹਣੇ ਰੱਬਾ, ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਨਾਮ ਤੇਰਾ ਏ ਸੋਹਣੇ
ਰੱਬਾ,
ਇੱਕ ਨਾਮ
ਤੇਰਾ
ਏ ਸੋਹਣੇ
ਰੱਬਾ।
ਪਹਿਚਾਨ ਰੱਬਾ, ਸਾਨੂੰ ਦਿੰਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਇੱਕ ਨਾਮ ਤੇਰਾ ਏ ਸੋਹਣੇ ਰੱਬਾ, ਇੱਕ ਨਾਮ ਤੇਰਾ ਏ ਸੋਹਣੇ ਕਿਤਾਬਾਂ ਦਾ, ਇਹ ਤਾਜ ਸਾਰੀਆਂ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰ
ਸਾਥੀਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-3107-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-3101767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।